ਮਨ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਮਹਾਰਾਜ ਦੰਡੋਤ ਬੰਦਨੀ ਅਨੁਕਵਾਰ ਸਰਬ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੂੰ ਪਰਬਤ ਮੇਰਾ ਓਲਾ ਬਾਰੀ ਬੰਜਾ ਚੋਲੀ ਬੰਜਾ ਤੂੰ ਪਰਬਤ ਮੇਰਾ ਓਲਾ ਬਾਰੀ ਬੰਜਾ ਚੋਲੀ ਬੰਜਾ ਮੇਰਾ ਓਲਾ ਵਾਰੀ ਬੰਧਾ ਚੋਲੀ ਤੂੰ ਪਰਬਤ ਮੇਰਾ ਓਲਾ ਵਾਰੀ ਬੰਧਾ ਚੋਲੀ ਵੰਜਾ
ਸਹੀ ਕਰ ਲੈ ਚੀਕਾਂ ਮਾਰੀ ਜਾਂਦਾ
ਮੇਰਾ ਓਲਾ ਵਾਰੀ ਬੰਧਾ ਚੋਲੀ ਤੂੰ ਪਰਬਤ ਮੇਰਾ ਓਲਾ ਜੀ ਵਾਰੀ ਬੰਧਾ ਚੋਲੀ ਵੰਜਾ ਵੰਝਾ ਕੋਲੀ ਵੰਝਾ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਲ ਜਾਈ ਲਖ 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 ਬਰੀਆ ਜਨਮ ਪਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕਰ ਸਿਉ ਹਨੁਮਾਨਾ ਪ੍ਰਭ ਜੀ ਪਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਪਾਰਾ ਤੋਲੀ ਮੁਕਤ ਭੁਗਤ ਦਰ ਦਰ ਖੋਲਾ ਕਉ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਤੂੰ ਪਰਬਤ ਮੇਰਾ ਓਲਾ ਜੀ ਹੋ ਬਾਰੀ ਬੰਜਾ ਤੋਲੀ ਮੇਰਾ ਓਲਾ ਵਾਰੀ ਬੰਜਾ ਚੋਲੀ
ਮੰਜਾ
ਚਿਤ ਵਿਅਕਤੀਆਂ ਇਕਾਗਰ ਕਰੋ, ਗਜ ਕੇ ਬੋਲੋ ਸਤਨਾਮ ਸ੍ਰੀ। ਕਾਰੋਬਾਰ ਸੰਕੋਚ ਰਹੇ ਆਪ, ਹਫ਼ਤਾਵਾਰੀ ਦੀਵਾਨ ਦੇ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੁਸ਼ੋਭਿਤ ਹੋਏ ਨੂੰ ਪੂਰਾ ਪੂਰਾ ਲਾਭ ਉਠਾਉਣ ਵਾਸਤੇ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਰਸਨਾਂ ਦੇ ਨਾਲ ਵਾਰੀ ਆਈ ਤੇ ਗੱਜ ਵੱਜ ਕੇ ਬੋਲੋ, ਬੁੱਧੀ ਨਾਲ ਵਿਚਾਰ ਕੇ ਬਾਣੀ ਨੂੰ ਹਿਰਦੇ ਚ ਧਾਰਨ ਕਰੋ। ਫਲ ਕਿੰਨਾ ਹੋਏਗਾ? ਕਈ ਕੋਟਿ ਕੇ ਜਗ ਫਲਾ, ਸੁਣ ਗਾਵਣ ਹਾਰੇ ਰਾਮ। ਕਈ ਕਰੋੜ ਜਗਾਂ ਦਾ ਫਲ, ਥੋੜਾ ਬਹੁਤਾ ਫਲ ਨੀ ਹੁੰਦਾ, ਜਿਹੜੇ ਸੁਣਦੇ ਨੇ ਤੇ ਫੇਰ ਗਾਉਂਦੇ। ਇੱਕ ਸੁਣਦੇ ਨੇ ਗਾਉਂਦੇ ਨੀ ਹੈ, ਉਹ ਇਸ ਪੁੰਨ ਤੋਂ ਵਾਂਝੇ ਰਹਿ ਜਾਇਆ ਕਰਦੇ। ਸਿੱਧੀਆਂ ਧਾਰਨਾ ਦਾ ਕੀਰਤਨ ਹੈ, ਕੋਈ ਐਸਾ ਨਹੀਂ ਹੈ ਕਿ ਅਸੀਂ ਗਲਤ ਕਰ ਦਾਂਗੇ, ਸੁਰ ਗਲਤ ਹੋ ਜਾਏਗੀ। ਸ਼ਬਦ ਦਾ ਭਾਵ ਧਾਰਨਾ ਚ ਹੋਇਆ ਕਰਦਾ। ਸਾਰੇ ਸ਼ਬਦ ਦਾ ਜਿਵੇਂ ਹੈਡਿੰਗ ਕੱਢ ਦੀਏ ਦੇਸੀ ਬੋਲੀ ਦੇ ਅੰਦਰ, ਉਹ ਧਾਰਨਾ ਵਿੱਚ ਆ ਜਾਇਆ ਕਰਦਾ। ਜਦੋਂ ਅਸੀਂ ਪੜ੍ਹਦੇ ਹਾਂ ਉਸ ਵੇਲੇ ਸਾਡਾ ਚਿੱਤ ਨਿਰੰਕਾਰ ਦੇ ਨਾਲ ਜੁੜਦਾ ਹੈ ਤੇ ਅੰਦਰ ਨਿਰੰਕਾਰ ਨਾਲ ਜੁੜ ਕੇ ਸਾਡੇ ਅੰਦਰ ਸ਼ਾਂਤੀ ਦੀ ਲਹਿਰ ਆਉਂਦੀ ਹੈ, ਟਿਕਾਓ ਆਉਂਦਾ, ਰਸ ਆਉਂਦਾ, ਲਾਈਟ ਆਉਂਦੀ ਹੈ, ਬੜਾ ਹੀ ਕੁਛ ਪ੍ਰਾਪਤ ਹੁੰਦਾ ਹੈ ਸਤਸੰਗ ਦੇ ਵਿੱਚ, ਕਿਉਂਕਿ ਇੱਥੇ ਬੇਅੰਤ ਹੀਰੇ ਰਤਨ ਹੋਇਆ ਕਰੇ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਹੈ, ਬੇਅੰਤ ਸੰਗਤ ਉਸ ਵੇਲੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀ ਹੈ। ਉਹਨਾਂ ਦੇ ਅੰਦਰੋਂ ਇੱਕ ਐਸਾ ਗੁਰਸਿੱਖ ਸੀ, ਡੱਲੇ ਪਿੰਡ ਦਾ ਨਿਵਾਸੀ, ਜਿਸਦਾ ਨਾਮ ਭਾਈ ਪਾਰੋ ਸੀ, ਤੇ ਜਿਸਦੀ ਅੰਦਰਲੀ ਅਵਸਥਾ ਨੂੰ ਦੇਖ ਕੇ ਗੁਰੂ ਮਹਾਰਾਜ ਨੇ ਭਾਈ ਪਾਰੋ ਪਰਮਹੰਸ ਦਾ ਉਹਨੂੰ ਖਿਤਾਬ ਦਿੱਤਾ ਹੋਇਆ ਸੀ। ਪਰਮਹੰਸ ਜੋ ਹੁੰਦਾ ਹੈ ਉਹ ਤੱਤ ਵਿਵੇਚਨ ਦੇ ਅੰਦਰ ਨਿਰੰਕਾਰ ਤੇ ਮਾਇਆ ਨੂੰ ਵੱਖਰੀ ਕਰਕੇ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ। ਜਿੱਥੇ ਨਿਰੰਕਾਰ ਦਾ ਵਾਸਾ ਹੋਏਗਾ ਉਸ ਥਾਂ ਦੇ ਉੱਤੇ ਸਾਰੀਆਂ ਸ਼ਕਤੀਆਂ, ਰਿਧੀਆਂ, ਸਿੱਧੀਆਂ ਪਿੱਛੇ ਲੱਗ ਤੁਰਿਆ ਕਰਦੀਆਂ। ਨੈਚੁਰਲ ਹੈ ਇਹ, ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰੇ ਉਤੇ ਸਦਾ ਵਸਾਏ। ਭਾਈ ਪਾਰੋ ਜੀ ਡੱਲੇ ਤੋਂ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਿਆ ਕਰਦੇ ਸੀ ਤੇ ਅੱਜ ਇੱਕ ਦਿੱਲੀ ਦਾ ਨਵਾਬ ਦਰਿਆ ਚੜਿਆ ਹੋਇਆ ਵਿਆਸਾ ਤੇ ਪੱਤਣ ਹੋਇਆ ਕਰਦਾ ਸੀ ਗੋਇੰਦਵਾਲ ਸਾਹਿਬ ਦੇ। ਉਸ ਵੇਲੇ ਉੱਥੋਂ ਦੀ ਕਿਸ਼ਤੀਆਂ ਦੇ ਪੁਲ ਤੋਂ ਪਾਰ ਹੋਇਆ ਕਰਦੇ ਸੀ। ਇਹਦੀ ਆਵਾਜ਼ ਨਹੀਂ ਆਉਂਦੀ, ਗੁਰਮੁਖ ਸਾਹਿਬ ਵਿੱਚ ਸਹੀ ਆਵਾਜ਼ ਨਹੀਂ ਆ ਰਹੀ। ਉਹ ਸਾਂ ਤੋਂ ਸਾਰੇ ਲੰਘਿਆ ਕਰਦੇ ਸਨ। ਉੱਥੇ ਇੱਕ ਦਿੱਲੀ ਤੋਂ ਨਵਾਬ ਫੌਜ ਲੈ ਕੇ ਜਾ ਰਿਹਾ, ਦਰਿਆ ਚੜਿਆ ਹੋਣ ਕਰਕੇ ਦਰਿਆ ਦੇ ਕਿਨਾਰੇ ਉਸਨੇ ਫੌਜ ਉਤਾਰ ਦਿੱਤੀ ਤੇ ਇਸ ਗੱਲ ਦੀ ਉਡੀਕ ਵਿੱਚ ਬੈਠ ਕੇ ਕਿ ਕਦੋਂ ਦਰਿਆ ਨੋਰਮਲ ਹਾਲਤ ਚ ਆਉਂਦਾ ਹੈ ਤੇ ਕਦੋਂ ਅਸੀਂ ਦਰਿਆ ਪਾਰ ਕਰੀਏ। ਤਾਂ ਕੀ ਦੇਖਦੇ ਨੇ ਇੱਕ ਘੋੜੀ ਆ ਰਹੀ ਹੈ ਤੇ ਉਹਦੇ ਉੱਤੇ ਇੱਕ ਸਵਾਰ ਹੈ, ਪਰ ਉਹ ਨਵਾਬ ਹੈਰਾਨ ਹੁੰਦਾ ਹੈ ਕਿ ਦਰਿਆ ਦਾ ਪਾਣੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ, ਬਹੁਤ ਥਾਵਾਂ ਤੇ ਦਲਦਲ ਹੋਈ ਹੋਈ ਹੈ, ਪਰ ਇਹ ਘੋੜੀ ਨਾ ਕਿਤੇ ਫਸਦੀ ਹੈ ਨਾ ਕਿਤੇ ਇਹ ਪਤਾ ਲੱਗਦਾ ਵੀ ਇਹ ਪਾਣੀ ਵਿੱਚ ਤੁਰੀ ਜਾਂਦੀ ਹੈ। ਉਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕੋਈ ਪੰਛੀ ਉੜਿਆ ਆਉਂਦਾ ਹੁੰਦਾ, ਬੜੇ ਧਿਆਨ ਦੇ ਨਾਲ ਦੇਖਣ ਲੱਗ ਗਿਆ ਤੇ ਜਦ ਘੋੜੀ ਨਜ਼ਦੀਕ ਆਈ ਉਸ ਵੇਲੇ ਅੱਗੇ ਵਧਿਆ ਤੇ ਉਸਨੇ ਵੱਧ ਕੇ ਘੋੜੀ ਦੇ ਅੱਗੇ ਦੋਵੇਂ ਬਾਹਾਂ ਫੈਲਾਤੀਆਂ ਤੇ ਇਸ਼ਾਰਾ ਕੀਤਾ ਵੀ ਰੋਕ ਲੋ। ਘੋੜੀ ਰੁਕ ਜਾਂਦੀ ਹੈ, ਭਾਈ ਪਾਰੋ ਜੀ ਘੋੜੀ ਤੇ ਬੈਠੇ ਨੇ ਤੇ ਨਵਾਬ ਸਤਿਕਾਰ ਕਰਦਾ ਦੋਵੇਂ ਹੱਥ ਬੰਨ ਕੇ
ਕਹਿਣ ਲੱਗਿਆ ਤੁਸੀਂ ਕੌਣ ਹੋ, ਕਿੱਥੇ ਜਾ ਰਹੇ ਹੋ? ਕਹਿਣ ਲੱਗੇ ਮੈਂ ਡੱਲੇ ਦਾ ਪਾਰੋ ਨਾਮ ਹੈ ਮੇਰਾ, ਤੇ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਜੋ ਮੇਰੇ ਪੀਰ ਨੇ ਮੈਂ ਉਹਨਾਂ ਦੇ ਦਰਸ਼ਨ ਕਰਨ ਜਾ ਰਿਹਾ। ਕਹਿਣ ਲੱਗਿਆ ਮੈਂ ਹੈਰਾਨ ਹਾਂ ਕਿ ਤੁਹਾਡੀ ਘੋੜੀ ਦਾ ਨਾ ਪਾਣੀ ਤੇ ਪੈਰ ਭਿੱਜਦਾ ਨਾ ਧਰਤੀ ਨਾਲ ਲੱਗਦੀ ਹੈ, ਇਹ ਤਾਂ ਐਂ ਜਾ ਰਹੀ ਹੈ ਜਿਵੇਂ ਉੜੀ ਜਾ ਰਹੀ ਹੁੰਦੀ। ਤੇ ਤੁਸੀਂ ਜਦੋਂ ਇੱਥੋਂ ਪਹਿਲਾਂ ਲੰਘੇ ਸੀ ਉਸ ਵੇਲੇ ਅਸੀਂ ਧਿਆਨ ਨਹੀਂ ਦਿੱਤਾ, ਜਦ ਹੁਣ ਤੁਸੀਂ ਦਰਿਆ ਤੋਂ ਪਾਰੋਂ ਵਾਪਸ ਆਏ ਹੋ ਅਸੀਂ ਧਿਆਨ ਦਿੱਤਾ ਹੈ, ਅਤੇ ਇਹ ਤਾਂ ਦਰਿਆ ਦੇ ਨਾਲ ਛੋਹੀ ਵੀ ਨਹੀਂ ਹੈ ਵੀ ਤੁਸੀਂ ਬਹੁਤ ਵੱਡੇ ਕੋਈ ਪੀਰ ਹੋ, ਕਿਰਪਾ ਕਰੋ। ਕਹਿਣ ਲੱਗੇ ਮੈਂ ਤਾਂ ਨਹੀਂ, ਮੈਂ ਤਾਂ ਸਿੱਖਾਂ ਗੁਰੂ ਦਾ, ਜਿਹੜੇ ਵੱਡੇ ਪੀਰ ਨੇ ਉਹ ਤਾਂ ਗੋਇੰਦਵਾਲ ਸਾਹਿਬ ਬੈਠੇ। ਕਹਿਣ ਲੱਗਿਆ ਮੈਨੂੰ ਦਰਸ਼ਨ ਕਰਾ ਦਿਓ ਉਹਨਾਂ ਦੇ ਅਤੇ ਮੈਂ ਉਹਨਾਂ ਦਾ ਮੁਰੀਦ ਬਣਨਾ ਚਾਹੁੰਦਾ। ਉਸ ਵੇਲੇ ਭਾਈ ਪਾਰੋ ਕਹਿਣ ਲੱਗੇ ਵੀ ਦੇਖ ਪਿਆਰਿਆ, ਇਹ ਗੱਲਾਂ ਬਾਤਾਂ ਨਾਲ ਨਹੀਂ ਸੌਦੇ ਹੋਇਆ ਕਰਦੇ, ਜੇ ਤਾਂ ਮਰੀਦ ਬਣਨਾ ਤਾਂ ਇਹਦੇ ਵਾਸਤੇ ਤੈਨੂੰ ਜੀਵਨ 'ਚ ਪਹਿਲਾਂ ਪਰਿਵਰਤਨ ਲਿਆਉਣਾ ਪੈਣਾ, ਫਿਰ ਤੂੰ ਇਸ ਕਾਬਲ ਹੋ ਸਕਦਾ ਕਿ ਤੈਨੂੰ ਉਹ ਅਕਸੈਪਟ ਕਰ ਲੈਣ। ਕਹਿਣ ਲੱਗਿਆ ਉਹ ਕੀ ਹੁੰਦਾ ਉਹ ਮੈਨੂੰ ਸਮਝਾ ਦੇ, ਕਿਉਂਕਿ ਮੈਂ ਤਾਂ ਤਨੋਂ ਮਨੋਂ ਇਹ ਚਾਹੁੰਦਾ ਕਿ ਮੈਂ ਗੁਰੂ ਦਾ ਬਣ ਜਾ, ਪੀਰ ਜੀ ਨੂੰ ਆਪਣਾ ਪੀਰ ਧਾਰਨ ਕਰ ਲਾਂ ਅਤੇ ਮੈਂ ਮਰੀਦ ਬਣ ਜਾ। ਉਸ ਵੇਲੇ ਆਪ ਨੇ ਭਾਈ ਗੁਰਦਾਸ ਜੀ ਦੀ ਬਾਣੀ ਦੇ ਅਨੁਸਾਰ ਐਸਾ ਫਰਮਾਨ ਕੀਤਾ, ਪੜੋ ਪਿਆ।
ਮੁਰਦਾ ਹੋਏ ਕੇ ਮਰੀਦ ਬਣ ਜਾ ਆਪਣਾ, ਮੁਰਦਾ ਹੋਏ ਕੇ ਮਰੀਦ ਬਣ ਜਾ ਆਪਣਾ।
ਗੁਰੂਆਂ ਦੇ ਦਰਸ਼ਨ ਨੂੰ ਕੁਛ ਬਣ ਕੇ ਨਹੀਂ ਜਾਇਆ ਕਰਦੇ ਤੇ ਤੇਰੇ ਮਨ ਦੇ ਅੰਦਰ ਹੈ ਕਿ ਮੈਂ ਮੁਰਸ਼ਦ ਬਣਾਉਣਾ ਹੈ ਗੁਰੂ ਨੂੰ। ਮੁਰਸ਼ਦ ਦੇ ਬਣਾਉਣ ਵਾਸਤੇ ਬਹੁਤ ਸਾਰੀ ਕੁਰਬਾਨੀ ਕਰਨੀ ਪੈਂਦੀ ਹੈ। ਹਰ ਬੰਦੇ ਦੇ ਅੰਦਰ ਇੱਕ ਜਜ਼ਬਾ ਹੈ ਜਿਸ ਨੂੰ ਮੱਦ ਕਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਰਾਜਸੀ ਸ਼ਕਤੀ ਪ੍ਰਾਪਤ ਹੋਈ ਹੋਵੇ, ਪੈਸਾ ਟਕਾ ਜ਼ਿਆਦਾ ਹੋਵੇ, ਪੜ੍ਹਿਆ ਲਿਖਿਆ ਬਹੁਤਾ ਹੋਵੇ, ਰੂਪ ਤਾਂ ਸੁੰਦਰ ਹੋਵੇ, ਗੱਲਾਂ ਬਾਤਾਂ ਬਹੁਤੀਆਂ ਜਾਣਦਾ ਹੋਵੇ, ਜੋਵਨਵੰਤ ਹੋਵੇ, ਲੋਕਾਂ ਵਿੱਚ ਪ੍ਰਸ਼ੰਸਾ ਹੋਵੇ। ਕਹਿਣ ਲੱਗੇ ਪਿਆਰੇ, ਉਹ ਤਾਂ ਬੰਦਾ ਭਰਿਆ ਹੁੰਦਾ, ਉੱਥੇ ਕੋਈ ਗੁੰਜਾਇਸ਼ ਨਹੀਂ ਹੈ ਕਿ ਉਸ ਥਾਂ ਦੇ ਉੱਤੇ ਕੋਈ ਚੀਜ਼ ਪੈ ਜਾਵੇ। ਵਸਤੂ ਅੰਦਰ ਬਸ ਸਮਾਵੈ, ਦੂਜੀ ਹੋਵੇ ਪਾਸ। ਪਹਿਲਾਂ ਇੱਕ ਘੜਾ ਭਰਿਆ ਹੋਇਆ, ਉਹਦੇ 'ਚ ਦੂਸਰੀ ਵਸਤੂ ਅਸੀਂ ਪਾਉਣੀ ਚਾਹੁੰਦੇ ਹਾਂ ਡਰੰਮ ਦੇ ਵਿੱਚ, ਘੜੇ ਦੇ ਵਿੱਚ। ਜੇ ਪਹਿਲੀ ਸਾਰੀ ਕੱਢ ਦਿੱਤੀ ਜਾਵੇ ਤਾਂ ਜਾ ਕੇ ਦੂਸਰੀ ਉਹਦੇ 'ਚ ਸਮਾਇਆ ਕਰੇ। ਕਹਿਣ ਲੱਗੇ ਨਵਾਬ ਸਾਹਿਬ, ਇੱਕ ਤਾਂ ਤੂੰ ਸਾਹਿਬ ਬਣਿਆ ਹੋਇਆ, ਸਾਰੇ ਤੈਨੂੰ ਹਜ਼ੂਰ ਕਹਿੰਦੇ ਨੇ, ਨਵਾਬ ਸਾਹਿਬ ਕਹਿੰਦੇ ਨੇ, ਜਨਾਬ ਆਲੀ ਕਹਿੰਦੇ ਨੇ, ਇਹਨਾਂ ਗੱਲਾਂ ਨਾਲ ਤਾਂ ਨਹੀਂ ਗੁਰੂ ਕੋ ਜਾਇਆ ਜਾ ਸਕਦਾ, ਕੋਈ ਫਾਇਦਾ ਨਹੀਂ ਤੈਨੂੰ ਹੋਣਾ। ਇਹ ਤਾਂ ਹੈਗੀਆਂ ਮੋਟੀਆਂ ਮੋਟੀਆਂ ਗੱਲਾਂ, ਤੈਨੂੰ ਮੈਂ ਹੋਰ ਛੋਟੀਆਂ ਵੀ ਦੱਸਦਾ। ਕਹਿਣ ਲੱਗੇ ਫਿਰ ਤੇਰੇ ਅੰਦਰ ਆਪਣੀ ਤਾਕਤ ਹੈ ਉਹਦਾ ਗੁਮਾਨ ਹੈ, ਪੈਸਾ ਟਕਾ ਬੇਅੰਤ ਹੈ ਉਸਦਾ ਗੁਮਾਨ ਹੈ, ਅਕਲ ਬਹੁਤ ਹੈ ਉਹਦਾ ਤੈਨੂੰ ਗੁਮਾਨ ਹੈ। ਇਹ ਤਾਂ ਭਰਿਆ ਪਿਆ ਤੇਰਾ ਅੰਦਰ, ਗੁਰੂ ਕੋ ਤਾਂ ਖਾਲੀ ਹੋ ਕੇ ਜਾਈਦਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਬਹੁਤ ਹੀ ਖਤਰਨਾਕ ਚੀਜ਼ ਤੇਰੇ ਅੰਦਰ ਪਈ ਹੈ, ਇੱਕ ਮਹਾਨ ਭਿਆਨਕ ਰੋਗ ਤੇਰੇ ਅੰਦਰ ਲੱਗਿਆ ਹੋਇਆ ਹੈ, ਬਹੁਤ ਗਹਿਰਾ। ਉਹਨੂੰ ਸਮਝਣ ਦਾ ਯਤਨ ਕਰ। ਹੈਰਾਨ ਹੋ ਗਿਆ ਨਵਾਬ, ਕਹਿਣ ਲੱਗਿਆ ਮੈਂ ਤਾਂ ਕੋਈ ਬਾਤ ਨਹੀਂ ਐਸੀ ਸੁਣੀ ਪਹਿਲਾਂ ਕਦੇ ਵੀ, ਅਨੇਕਾਂ ਪੀਰਾਂ ਦੇ ਦਰਸ਼ਨ ਕਰੇ ਨੇ, ਉਹਨਾਂ ਤੋਂ ਅਸੀਸਾਂ ਵੀ ਮਿਲੀਆਂ, ਉਹਨਾਂ ਨੇ ਦ੍ਰਿਸ਼ਟੀ ਵੀ ਮੇਰੇ 'ਤੇ ਕੀਤੀ ਹੈ, ਪਰ ਮੈਂ ਤਾਂ ਐਵੇਂ ਜਿਵੇਂ ਮਿਲਿਆ, ਜਦ ਮੈਂ ਮਿਲਦਾ ਸੀ ਤਾਂ ਮੇਰਾ ਸਤਿਕਾਰ ਹੁੰਦਾ ਸੀ। ਜੇ ਬੰਦਾ ਬਿਲਕੁਲ ਇਹ ਨਿਰਧਨ ਹੋਵੇ, ਗੁਰੂ ਵੀ ਨਹੀਂ ਉਸ ਨੂੰ ਪੁੱਛਦਾ, ਸੰਤ ਵੀ ਨਹੀਂ ਪੁੱਛਦਾ। ਇਹ ਤਾਂ ਚੀਜ਼ਾਂ ਸਮਾਂ ਸੁਹਾਈ ਹੁੰਦੀਆਂ। ਉਹ ਕਹਿੰਦੇ ਨਹੀਂ ਨਵਾਬ ਸਾਹਿਬ, ਇਹ ਠੀਕ ਹੈ, ਉਹ ਲੋਕ ਦੁਨੀਆਦਾਰ ਨੇ, ਪੈਸੇ ਵਾਲਿਆਂ ਨਾਲ ਅਮੀਰਾਂ ਦੇ ਨਾਲ ਮਿਲ ਕੇ ਆਪਣੀ ਪਰਵਤਾਂ ਕਾਇਮ ਰੱਖਣੀ ਚਾਹੁੰਦੇ ਨੇ, ਉਹ ਵੀ ਅਜੇ ਰਾਹ ਵਿੱਚ ਲਟਕਦੇ ਨੇ, ਉਹ ਬੇਪਰਵਾਹ ਨਹੀਂ ਹੈ, ਉਹ ਓਨੇ ਉੱਚੇ ਨਹੀਂ ਹੈ, ਅਜੇ ਰਸਤੇ ਦੇ ਵਿੱਚ ਖੜੇ ਨੇ। ਅਮੀਰ ਆ ਜੇ ਉਹਦਾ ਸਤਿਕਾਰ ਕਰਨਾ, ਉਹਦਾ ਸਪੈਸ਼ਲ ਧਿਆਨ ਦੇਣਾ। ਸੰਤ ਜੇ ਧਿਆਨ ਦੇਣ, ਸੰਤਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦਾ ਹੁੰਦਾ ਹੈ ਵੀ ਇਹ ਬਹੁਤ ਭਰਿਆ ਹੋਇਆ ਬੰਦਾ ਹੈ, ਇਹਨੂੰ ਹੌਲੀ 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 ਉਪਦੇਸ਼ ਸੁਣੇਗਾ ਤਾਂ ਇਹਦੇ ਵਿੱਚੋਂ ਇਹ ਚੀਜ਼ਾਂ ਨਿਕਲਣ ਲੱਗ ਜਾਣਗੀਆਂ, ਖਾਲੀ ਹੋ ਜਾਏਗੀ। ਅਤੇ ਉਸ ਵੇਲੇ ਭਾਈ ਪਾਵੋ ਕਹਿਣ ਲੱਗਿਆ, ਨਵਾਬ ਸਾਹਿਬ ਆਹ ਜਿਹੜਾ ਕੁਛ ਤੇਰੇ ਕੋਲ ਹੈ ਨਾ ਸਾਰਾ, ਇਹ ਛੱਡ ਦੇ, ਅਤੇ ਜਿਹੜੀ ਤੇਰੇ ਕੋਲ ਇੱਕ ਖਤਰਨਾਕ ਚੀਜ਼ ਹੈ ਉਹ ਗੁਰੂ ਛਡਾਏਗਾ ਤੇਤੇ, ਪਰ ਤਿਆਰ ਹੋ ਜਾ ਉਸ ਨੂੰ ਛੱਡਣ। ਉਹ ਹੈ ਤੇਰੀ ਆਪਣੀ ਹੋਂਦ, ਹਰ ਬੰਦੇ ਦੀ ਹੋਂਦ ਹੈ, ਕੋਈ ਦੁਨੀਆਂ ਦੇ ਅੰਦਰ ਐਸਾ ਬੰਦਾ ਨਹੀਂ ਜਿਹਦੀ ਹੋਂਦ ਨਾ ਹੋਵੇ। ਉਹਦਾ ਨਾਂ ਵੀ ਹੁੰਦਾ, ਉਹਦੀ ਹੋਂਦ ਵੀ ਹੁੰਦੀ ਹੈ, ਉਹਦਾ ਆਪਣਾ ਸਟੇਟਸ ਵੀ ਹੁੰਦਾ ਦੁਨੀਆਂ ਦੇ ਅੰਦਰ, ਪਦਵੀ ਵੀ ਹੁੰਦਾ, ਦਰਜਾ ਹੁੰਦਾ ਉਹਦਾ, ਉਹ ਦਰਜੇ ਨੂੰ ਮੇਨਟੇਨ ਕਰਦਾ ਵੀ ਕਿਤੇ ਘੱਟ ਨਾ ਜਾਵੇ। ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚਿਆ ਹੁੰਦਾ ਹੈ, ਲੋਕਾਂ ਦਾ ਆਦਰ ਪ੍ਰਾਪਤ ਕਰਨ ਵਾਸਤੇ, ਸਤਿਕਾਰ ਪ੍ਰਾਪਤ ਕਰਨ ਵਾਸਤੇ, ਤੇ ਉਹਦੇ ਅੰਦਰ ਆਪਣੀ ਇੱਕ ਹੋਂਦ ਹੈ, ਉਸ ਹੋਂਦ ਨੂੰ ਉਹ ਕਾਇਮ ਰੱਖਣੀ ਚਾਹੁੰਦਾ। ਜੇ ਹੋਂਦ ਨੂੰ ਛੱਡ ਕੇ ਅਣਹੋਂਦ ਹੋ ਜਾਵੇ ਤਾਂ ਗੱਲ ਉਸੇ ਵੇਲੇ ਬਣ ਜਾਂਦੀ ਹੈ। ਉਸ ਵੇਲੇ ਕਹਿਣ ਲੱਗੇ ਆ ਵੇਖ ਤੇਰੇ ਨਾਲ ਕਿੰਨੀ ਫੌਜ ਹੈ, ਡਿਊਟੀ ਤੇ ਤੂੰ ਜਾ ਰਿਹਾ, ਨਵਾਬ ਤੂੰ ਹੈ ਕਿਸੇ ਇਲਾਕੇ ਦਾ, ਤੇ ਛੱਡ ਦੇ ਪਹਿਲਾਂ ਆਹ ਜਿਹੜੀ ਤੇਰੀ ਪੁਸ਼ਾਕ ਪਾਈ ਹੋਈ ਹੈ ਸ਼ਾਹੀ, ਹਜ਼ਾਰਾਂ ਰੁਪਈਆਂ ਦੀ ਹੀਰੇ ਗੜਤ ਪੁਸ਼ਾਕ ਹੈ, ਇਹ ਵੀ ਲਾ ਦੇ, ਸਾਦੇ ਵਸਤਰ ਪਹਿਨ ਲੈ, ਬਿਲਕੁਲ ਸਾਦਾ ਹੋ ਜਾ ਜੇ ਗੁਰੂ ਕੋਲ ਜਾਣਾ, ਮੁਰਦਾ ਬਣਨਾ ਪੈਣਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਸਾਵਰ ਸਿਦਕ ਸ਼ਹੀਦ ਭਰਮ ਭਉ ਖੋਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਸਨੀਦ ਨਾ ਭੁੱਖ ਨਾ ਖਾਣਾ ਸੋਗਣਾ। ਨਵਾਬ ਅੰਦਰੋਂ ਕੁਛ ਉਸਦੇ ਭਾਗ ਜਾ ਕੇ ਲੜਕਾ ਨਾਲ ਸੀ, ਕਹਿਣ ਲੱਗਿਆ ਲੈ ਬੇਟਾ, ਜਿਸ ਚੀਜ਼ ਵਾਸਤੇ ਇਨਸਾਨ ਆਇਆ ਸੰਸਾਰ ਦੇ ਉੱਤੇ, ਤੇ ਮੈਨੂੰ ਐਂ ਲੱਗਦਾ ਵੀ ਉਹ ਚੀਜ਼ ਮੈਨੂੰ ਪ੍ਰਾਪਤ ਹੋ ਜਾਣੀ ਹੈ, ਤੇ ਤੂੰ ਇਹ ਫੌਜਾਂ ਵੀ ਸਾਂਭ, ਸਰਕਾਰ ਦਾ ਕੰਮ ਕਰੀ ਮੇਰੀ ਥਾਂ ਦੇ ਉੱਤੇ, ਆ ਮੇਰੇ ਵਸਤਰ ਵੀ ਸਾਂਭ ਲੈ ਤੇ ਮੇਰੇ ਆ ਕੱਪੜੇ ਵੀ ਸਾਂਭ ਲੈ, ਸਾਦੇ ਵਸਤਰ ਕੱਢ ਲਏ ਤੇ ਉਹ ਪਹਿਨ ਲਏ, ਭਾਈ ਤਾਰੋ ਪਾਰੋ ਦੇ ਨਾਲ ਮੁੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਜਾਂਦਾ ਹੈ। ਅੱਗੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹੈ, ਕਿਉਂਕਿ ਸ਼ਰਧਾ ਦੇ ਨਾਲ ਆਇਆ, ਸ਼ਰਧਾ ਦੇ ਨਾਲ ਆਉਣ ਵਾਲੇ ਉੱਤੇ ਕਿਰਪਾ ਕੁਦਰਤੀ ਤੌਰ 'ਤੇ ਹੋਇਆ ਕਰਦੀ ਹੈ। ਉਸ ਵੇਲੇ ਗੁਰੂ ਮਹਾਰਾਜ ਨੇ ਪੁੱਛਿਆ, ਭਾਈ ਪਾਰੋ ਕੌਣ ਹੈ ਜਿਹਨੂੰ ਤੂੰ ਨਾਲ ਲੈ ਕੇ ਐਂ, ਪਾਤਸ਼ਾਹ ਪਿਆਸਾ ਹੈ ਜਨਮਾਂ ਜਨਮਾਂਤਰਾਂ ਦਾ, ਤੇਰੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਨੀ ਚਾਹੁੰਦਾ, ਕਿਰਪਾ ਕਰ। ਉਸ ਵੇਲੇ ਮਹਾਰਾਜ ਜੀ ਦ੍ਰਿਸ਼ਟੀ ਕਰਦੇ ਨੇ, ਕਿਰਪਾ ਕਰਦੇ ਨੇ, ਕਾਇਆ ਕਲਪ ਹੋ ਜਾਂਦੀ ਹੈ। ਉਸ ਵੇਲੇ ਆਪ ਫਰਮਾਉਂਦੇ ਨੇ ਕਿ ਭਾਈ ਗੁਰੂ ਖਾ ਕੀ ਚਾਹੁੰਦਾ ਹੈ? ਕਹਿੰਦਾ ਮਹਾਰਾਜ ਮੈਨੂੰ ਅੱਲਾ ਦੇ ਦੀਦਾਰ ਕਰਾ ਦਿਓ। ਕਹਿੰਦੇ ਅੱਲਾ ਦੇ ਦੀਦਾਰ ਤਾਂ ਹੋ ਜਾਣਗੇ, ਪਰ ਤੈਨੂੰ ਕੁਛ ਅਰਪਣ ਕਰਨਾ ਪੈਣਾ, ਭੇਟਾ ਪਹਿਲਾਂ ਦੇਣੀ ਪੈਣੀ ਹੈ। ਮਹਾਰਾਜ ਮਾਇਆ ਤਾਂ ਮੈਂ ਉੱਥੇ ਹੀ ਛੱਡਿਆ ਆ, ਵਸਤਰ ਵੀ ਉੱਥੇ ਛੱਡਿਆ ਆ, ਮੈਂ ਤਾਂ ਸਾਦੇ ਵਸਤਰ ਪਹਿਨ ਕੇ ਆਇਆ, ਤੇ ਮੇਰੇ ਕੋਲ ਤਾਂ ਇੱਕ ਵੀ ਪੈਸਾ ਨਹੀਂ ਹੈ। ਮਹਾਰਾਜ ਕਹਿੰਦੇ ਬਹੁਤ ਚੰਗਾ ਹੋਇਆ, ਤੇਰੀ ਮੇਹਰ ਹਟ ਗਈ ਉਹਨਾਂ ਤੋਂ? ਕਹਿੰਦਾ ਹਾਂ ਮਹਾਰਾਜ, ਮੇਹਰ ਹਟਾ ਕੇ ਆਇਆ, ਹੁਣ ਮੈਂ ਘਰ ਨਹੀਂ ਜਾਣਾ, ਆ ਗਿਆ ਜਿੱਥੇ ਮੈਂ ਬਸ। ਕਹਿੰਦੇ ਫਿਰ ਤੇਰੇ ਕੋਲ ਤਾਂ ਅਜੇ ਬਹੁਤ ਕੁਛ ਹੈ। ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਕੋਲ ਕੀ ਹੈ। ਕਹਿੰਦੇ ਤੇਰੇ ਕੋਲ ਤੇਰਾ ਸਰੀਰ ਹੈ, ਸਰੀਰ ਤੇਰਾ ਹੈ ਨਾ, ਵਿਚਾਰ ਕੇ ਦੇਖ ਲੈ, ਤੂੰ ਤਾਂ ਸਰੀਰ ਨਹੀਂ ਨਾ ਹੈ, ਸਰੀਰ ਤੇਰਾ ਹੈ, ਫਲਾਣੇ ਦਾ ਸਰੀਰ ਪਿਆ, ਫਲਾਣੇ ਦੀ ਬੋਡੀ ਪਈ ਹੈ। ਕਹਿੰਦੇ ਹਾਂ ਇਸ ਤਰ੍ਹਾਂ ਹੀ ਕਹਿੰਦੇ ਨੇ। ਫਿਰ ਤੂੰ ਤਾਂ ਨਾ ਹੋਇਆ ਨਾ, ਤੇਰੇ ਕੋਲ ਸਰੀਰ ਹੈ, ਸਾਨੂੰ ਦੇ ਦੇ। ਮਹਾਰਾਜ ਸਰੀਰ ਵੀ ਤੁਹਾਡਾ ਹੋਇਆ, ਹੁਣ ਤੇਰੇ ਕੋਲ ਕੀ ਬਚ ਗਿਆ? ਸੋਚ, ਹੁਣ ਤੂੰ ਫੁਰਨਾ ਕਰ ਰਿਹਾ ਵੀ ਮੈਂ ਸਰੀਰ ਦੇ ਤਾ। ਕਹਿੰਦਾ ਹਾਂ। ਕਹਿੰਦੇ ਵੀ ਸਾਨੂੰ ਦੇ ਦੇ ਮਨ ਵੀ, ਮਨ ਦਾ ਸਵਾਹ ਹੈ ਫੁਰਨਾ ਕਰ, ਮਨ ਵੀ ਦੇ ਦੋ। ਕਹਿੰਦੇ ਹੁਣ ਕੀ ਹੈ ਤੇਰੇ ਕੋਲ? ਨਿਰਣਾ ਕਰ ਰਿਹਾ ਨਾ ਵੀ ਮੈਂ ਤਨ ਵੀ ਦੇ ਤਾ, ਮਨ ਵੀ ਦੇ ਤਾ। ਕਹਿੰਦਾ ਹਾਂ ਜੀ। ਕਹਿੰਦੇ ਇਹ ਬੁੱਧੀ ਦਾ ਕੰਮ ਹੁੰਦਾ, ਬੁੱਧੀ ਵੀ ਦੇ ਦੇ ਸਾਨੂੰ। ਉਹ ਬੁੱਧੀ ਵੀ ਦੇ ਦੀ। ਕਹਿੰਦੇ ਹੁਣ ਕੀ ਹੈ ਤੇਰੇ ਕੋਲ? ਹੁਣ ਤੂੰ ਦੇਖ ਰਿਹਾ ਨਾ ਵੀ ਮੈਂ ਮਨ ਦੇ ਤਾ, ਤਨ ਦੇ ਤਾ, ਤੇ ਮੈਂ ਬੁੱਧੀ ਵੀ ਦੇ ਤੀ। ਇਹ ਜਿਹੜਾ ਕੰਮ ਹੈ ਚਿਤਬੰਨੀ ਕਰਨੀ, ਇਹ ਚਿੱਤ ਦਾ ਕੰਮ ਹੁੰਦਾ ਹੈ, ਚਿੱਤ ਵੀ ਸਾਨੂੰ ਦੇ ਦੇ, ਚਿੱਤ ਵੀ ਦੇ ਤਾ। ਕਹਿੰਦੇ ਹੁਣ ਦੇਖ ਤੇਰੇ ਕੋਲ ਕੀ ਬਚ ਗਿਆ। ਕਹਿੰਦਾ ਮਹਾਰਾਜ ਇੱਕ ਹੋਂਦ ਬਚ ਗਈ ਵੀ ਮੈਂ ਆ ਕੁਛ। ਕਹਿੰਦੇ ਇਹ ਵੀ ਦੇ ਦੇ ਸਾਨੂੰ ਜਿਹੜਾ ਮੈਂ ਆ ਕੁਛ। ਉਹ ਦੇਣ ਦੀ ਦੇਰ ਸੀ ਉਸੇ ਵੇਲੇ ਸਮਾਧੀ ਲੱਗੀ। ਨਾ ਫੁਰਨਾ ਆਉਂਦਾ, ਨਾ ਬੁੱਧੀ ਕੰਮ ਕਰਦੀ ਹੈ, ਨਾ ਚਿੱਤ ਕੰਮ ਕਰਦਾ, ਨਾ ਆਪਣੀ ਹੋਂਦ ਕੰਮ ਕਰ ਰਹੀ ਹੈ। ਇਕਦਮ ਉੱਚਾ ਚੜ ਗਿਆ, ਇਮਾਨਦਾਰੀ ਨਾਲ ਸਭ ਕੁਛ ਅਰਪਣ ਕਰ ਦਿੱਤਾ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੀ ਦਾਤ ਦਿੱਤੀ। 20-25 ਦਿਨ ਉੱਥੇ ਮਹਾਰਾਜ ਦੇ ਚਰਨਾਂ ਠਹਿਰਦੇ ਨੇ ਦੋਨੋਂ ਜਣੇ, ਅੰਮ੍ਰਿਤ ਵੇਲੇ ਜਾਗਦੇ ਨੇ, ਬੰਦਗੀ ਕਰਦੇ ਨੇ। ਉਹਦੇ ਬਾਅਦ ਆਤਮ ਚਿੰਤਨ ਜਿਹਨੂੰ ਕਹਿੰਦੇ ਨੇ, ਮਹਾਰਾਜ ਜੀ ਨੇ ਜੁਗਤ ਦੱਸ ਦਿੱਤੀ। ਅਤੇ ਫਿਰ ਮਹਾਰਾਜ ਜੀ ਨੇ ਕਿਹਾ, ਭਾਈ ਬਾਰੋ ਹੁਣ ਤੁਸੀਂ ਜਾਓ, ਇਹਨੂੰ ਆਪਣੇ ਕੋਲੇ ਰੱਖੋ ਤੁਸੀਂ, ਇਹ ਤੁਹਾਡੀ ਸੰਗਤ ਦੀ ਅਜੇ ਲੋੜ ਹੈ। ਗਿਆਨ ਪਰਪੱਕ ਨਹੀਂ ਹੋਇਆ, ਝਲਕਾ ਤਾਂ ਵੱਜ ਗਿਆ, ਲੇਕਿਨ ਇਹ ਸਿਥਲ ਹੋ ਜਾਂਦਾ ਮਾਇਆ ਦੇ ਵਿੱਚ ਫੇਰ ਰਲ ਕੇ। ਇਹਦੇ ਵਾਸਤੇ ਸਾਧਨਾ ਕਰਨੀ ਪੈਂਦੀ ਹੈ, ਕਠਨ ਕਾਲ ਕਮਾਈ ਕਰਨੀ ਪੈਂਦੀ ਹੈ, ਤਾਂ ਇਹ ਪਰਪੱਕ ਹੁੰਦਾ, ਨਹੀਂ ਇਹ ਸਿਥਲ ਹੁੰਦਾ ਬਾਰ 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 ਬਾਰ। ਸੋ ਇਸ ਤਰ੍ਹਾਂ ਭਾਈ ਪਰ ਸ਼ਕਤੀਆਂ ਦਾ ਮਾਲਕ ਬ੍ਰਹਮ ਗਿਆਨ ਦੀ ਦਾਤ ਇਸ ਨੂੰ ਪ੍ਰਾਪਤ ਹੋਈ ਹੋਈ। ਐਸਾ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਪਾਰੋ ਤੇਰੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ, ਤੂੰ ਗੁਰੂ ਨਾਨਕ ਦੀ ਗੱਦੀ ਦਾ ਕੰਮ ਸਾਂਭ ਸਕਦਾ, ਪਰ ਅਸੀਂ ਬਚਨ ਦੇ ਬੰਨੇ ਹੋਏ ਰਾਮਦਾਸ ਜੀ ਨੂੰ ਗੁਰਿਆਈ ਦੇਣੀ ਹੈ। ਭਾਈ ਪਾਰੋ ਦੀ ਔਲਾਦ ਵਿੱਚੋਂ ਹੀ ਭਾਈ ਦਿਆਲ ਸਿੰਘ ਜੀ ਹੋਏ ਸੀ ਪੰਜ ਪਿਆਰਿਆਂ ਦੇ ਜਥੇਦਾਰ। ਸੋ ਇਹ ਚਲੇ ਜਾਂਦੇ ਨੇ, ਦਿੱਲੇ ਪਿੰਡ ਦੇ ਅੰਦਰ ਬੜੀ ਸੰਗਤ ਇਕੱਠੀ ਹੁੰਦੀ ਹੈ, ਤੇ ਉਹਨਾਂ ਦੇ ਵਿੱਚ ਇੱਕ ਸਿੱਖ ਹੈ ਜਿਸ ਦਾ ਨਾਮ ਭਾਈ ਲਾਲੋ ਹੈ। ਅਜੇ ਉਹਨੇ ਸਿੱਖੀ ਤਾਂ ਨਹੀਂ ਧਾਰਨ ਕਰੀ, ਪਰ ਭਾਈ ਪਾਰੋ ਦੀ ਸੰਗਤ ਕਰਕੇ ਉਹਨੂੰ ਜ਼ਬਰਦਸਤ ਲਗਨ ਲੱਗੀ ਹੋਈ ਹੈ, ਤੇ ਅਣਡਿੱਠਾ ਪਿਆਰ ਪੈਦਾ ਹੋ ਗਿਆ ਗੁਰੂ ਨਾਲ। ਜਦ ਬੈਠਦਾ ਉਸ ਵੇਲੇ ਸੁਰਤ ਕੁਦਰਤੀ ਤੌਰ ਤੇ ਗੁਰੂ ਦੇ ਚਰਨਾਂ 'ਚ ਚਲੀ ਜਾਂਦੀ ਹੈ, ਉਹਨਾਂ ਦੀ ਹੋਂਦ ਨੂੰ ਆਪਣੇ ਅੰਦਰ ਮਹਿਸੂਸ ਕਰਦਾ, ਤੇ ਉਹਦੇ ਮਨ ਦੇ ਅੰਦਰੋਂ ਇਸ ਤਰ੍ਹਾਂ ਦੀ ਹੂਕ ਉੱਠਦੀ ਹੈ, ਪਿਆਰ ਨਾਲ ਪੜੋ ਸਾਰੇ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਬਿਲਪ ਕਰੇ ਚਾਤਰ ਕੀਨੇ, ਦਿਖਾਣਾ ਉਤਰਾ ਸ਼ਾਂਤ ਨਾਵ ਹੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਂ ਭੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਉਚਾਰਿਆ ਹੋਇਆ। ਇਸ ਭਾਵ ਦੇ ਸ਼ਬਦ ਉਸਦੇ ਮਨ ਵਿੱਚ ਆਉਂਦੇ ਨੇ, ਕਦੇ ਨੇਤਰਾਂ ਵਿੱਚੋਂ ਜਲ ਜਾਂਦਾ, ਏਕਾਂਤ ਦੇ ਵਿੱਚ ਜਾ ਕੇ ਬਹੁਤ ਬਿਰਹਾ ਵਿੱਚ ਆਉਂਦਾ। ਸਾਧ ਸੰਗਤ ਜੀ, ਜਿਸ ਦੇ ਮਨ ਵਿੱਚ ਵਾਹਿਗੁਰੂ ਦੇ ਪਿਆਰ ਦੀ ਕੋਈ ਕਣੀ ਹੈ, ਉਹ ਬਿਨਾਂ ਮਿਲਿਆਂ ਤੇ ਉਹਨੂੰ ਸ਼ਾਂਤੀ ਨਹੀਂ ਆਉਂਦੀ। ਤੇ ਜਿਹੜਾ ਵੈਰਾਗ ਜਿਸਨੂੰ ਆਖਦੇ ਹਾਂ, ਬਿਰਹਾ ਆਖਦੇ ਹਾਂ, ਇਹ ਸਭ ਤੋਂ ਬੜਾ ਸਾਧਨ ਹੈ ਫਰੀਦਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਜੇ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਂ। ਉਹ ਤਾਂ ਮਸਾਣ ਵਰਗਾ ਹੁੰਦਾ ਸੁੱਕਾ ਹਿਰਦਾ, ਉਹਦੇ ਤੇ ਅਸਰ ਕੋਈ ਨਹੀਂ ਹੁੰਦਾ ਜਿੱਥੇ ਬਿਰਹਾ ਨਾ ਉਪਜੇ। ਬਿਰਹ ਤੇ ਬਿਰਹ ਤੋਂ ਬਗੈਰ ਪਿਆਰ ਨਹੀਂ ਪੈਦਾ ਹੁੰਦਾ। ਪਿਆਰ ਤੋਂ ਬਾਅਦ ਬਗੈਰ ਚਾਹੇ ਆਦਮੀ ਕਿੱਡਾ ਹੀ ਵੱਡਾ ਹੈ, ਅਤੀ ਦੇ ਉੱਤੇ ਹੈ ਅਤ ਸੁੰਦਰ ਕੁਲੀਨ ਚਤਰ। ਐਕਸਟ੍ਰੀਮ ਦਾ ਸੁੰਦਰ, ਐਕਸਟ੍ਰੀਮ ਦਾ ਚਤਰ, ਐਕਸਟ੍ਰੀਮ ਦਾ ਪੈਸੇ ਵਾਲਾ, ਐਕਸਟ੍ਰੀਮ ਦਾ ਗੱਲਾਂ ਬਾਤਾਂ ਵਾਲਾ, ਐਕਸਟ੍ਰੀਮ ਦਾ ਗਿਆਨੀ। ਮਹਾਰਾਜ ਕਹਿੰਦੇ ਉਹਦੇ ਅੰਦਰ ਜੇ ਪਿਆਰ ਦੀ ਰੌ ਨਹੀਂ ਨਾ ਰੂੰਕੀ, ਖਿੱਚ ਨਹੀਂ ਪੈਦਾ ਹੁੰਦੀ। ਕਿਉਂਕਿ ਪਿਆਰ ਦੀ ਨਿਸ਼ਾਨੀ ਖਿੱਚ ਹੁੰਦੀ ਹੈ, ਖਿੱਚ ਤੋਂ ਬਗੈਰ ਬੰਦਾ ਮੁਰਦਾ ਹੈ। ਜਿਹਦੇ ਅੰਦਰ ਖਿੱਚ ਨਹੀਂ ਹੈ ਪਿਆਰ ਦੀ, ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਪੈਂਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਉਹ ਜੇ ਪਿਆਰ ਦੀ ਖਿੱਚੇ ਨਹੀਂ ਪੈਦਾ ਹੋਈ, ਮਹਾਰਾਜ ਕਹਿੰਦੇ ਉਹ ਫਿਰ ਜਿਉਂਦਿਆਂ ਦੇ ਵਿੱਚ ਨਹੀਂ ਹੈ। ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ। ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ। ਇੱਕ ਆਦਮੀ ਨਾਲ ਲੱਗੀਆਂ ਹੁਣ ਪੰਜ ਐਕਸਟ੍ਰੀਮ, ਅੱਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਦੁਨੀਆਂ 'ਚ ਬੜਾ ਮਾਣ ਹੈ ਉਸਦਾ, ਐਸਾ ਬੰਦਾ ਜੋ ਹੋਵੇ ਸੰਸਾਰ ਦੇ ਅੰਦਰ। ਲੇਕਿਨ ਜਦ ਰੂਹਾਨੀ ਗਜਰੇ ਨਾਲ ਨਾਪਿਆ ਜਾਂਦਾ, ਰੂਹਾਨੀ ਸਿੱਕਿਆਂ ਨਾਲ ਤੋਲਿਆ ਜਾਂਦਾ, ਫਿਰ ਉਹ ਜਿਉਂਦਿਆਂ 'ਚ ਨਹੀਂ ਨਿਕਲਦਾ, ਮਰਿਆ ਹੋਇਆਂ 'ਚ ਨਿਕਲਦਾ। ਮ੍ਰਿਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ। ਪ੍ਰੀਤ ਦੀ ਨਿਸ਼ਾਨੀ ਉਹ ਖਿੱਚ ਹੋਇਆ ਕਰਦੀ, ਖਿੱਚ ਪਈ ਰਹਿੰਦੀ ਹੈ ਹਰ ਵਕਤ, ਹਰ ਵਕਤ ਤਰਲਾ ਕਰਦਾ, ਨੇਤਰਾਂ ਤੋਂ ਜਲ ਜਾਂਦਾ। ਆਸ਼ਕਾਰਾ ਨਵ ਨਿਸ਼ਾਨੀ ਹੈ ਪਿਸ, ਨੌ ਨਿਸ਼ਾਨੀਆਂ ਹੋਇਆ ਕਰਦੀਆਂ। ਰੰਗ ਜਰਦ ਹੋ ਜਾਂਦਾ, ਅੱਖਾਂ ਦੇ ਵਿੱਚ ਪਾਣੀ ਆਇਆ ਰਹਿੰਦਾ, ਹਰ ਵਕਤ ਖਿੱਚ ਬਣੀ ਰਹਿੰਦੀ ਹੈ। ਘੱਟ ਗੱਲ ਕਰਦਾ, ਘੱਟ ਖਾਂਦਾ ਤੇ ਹਰ ਵਕਤ ਇੰਤਜ਼ਾਰ ਵਿੱਚ ਰਹਿੰਦਾ। ਸੋ ਇਹ ਨਿਸ਼ਾਨੀ ਹੋਇਆ ਕਰਦੀ ਹੈ ਪਿਆਰ ਵਾਲੇ ਦੀ, ਪਿਆਰ ਦੇ ਨਾਲ ਖਿੱਚਦਾ ਆਪਣੇ ਮਾਲਕ ਨੂੰ। ਸੋ ਉਹਦੇ ਮਨ ਦੇ ਜੋ ਭਾਵ ਨੇ ਇਸ ਤਰ੍ਹਾਂ ਦੇ ਨਾਲ ਪ੍ਰਗਟ ਹੋਇਆ ਕਰਦੇ ਹਨ।
ਪ੍ਰੇਮ ਲਗੂ ਹਰ ਤੀਰ ਮੇਰੇ ਮਨ ਪ੍ਰੇਮ ਲਗੂ ਹਰ ਪ੍ਰੇਮ ਲਗੂ ਹਰ ਤੀਰ ਮੇਰੇ ਮਨ ਪ੍ਰੇਮ ਲਗੂ ਹਰ ਤੀਰ
ਕਸ਼ਕ ਪੈ ਜਾਵੇ, ਪ੍ਰੇਮ ਦੀ ਖਿੱਚ ਪੈ ਜਾਵੇ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਵਤਾ ਹੈ, ਜਿਉਂ ਤ੍ਰਿਖਾਵੰਤ ਬੇਨਦੀ ਮੇਰੇ ਮਨ ਪ੍ਰੇਮ ਲਗੋ ਹਰਤੀ। ਉਹਦੀ ਹਾਲਤ ਕੀ ਹੁੰਦੀ ਹੈ ਕੋਈ ਸੰਸਾਰੀ ਬੰਦਾ ਜਾਣ ਨਹੀਂ ਸਕਿਆ ਕਰਦਾ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। Thank you. ਲਾਗੀ ਹੋਏ ਸੁਜਾਨਾ ਪੀਰ ਰਾਮ ਭਗਤਣੀਆਂ ਲੇਤੀ ਅਮਰੀ ਵੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀਤੀ ਅੰਦਰ ਪੀੜ ਹੈ ਹਰ ਵਕਤ ਲੋਚਾ ਹੈ ਵੀ ਕਦੋਂ ਮੈਂ ਦਰਸ਼ਨ ਕਰਾਂ ਗੁਰੂ ਮਹਾਰਾਜ ਜੀ ਦੇ ਬਚਨ ਸੁਣਦਾ ਜਿਉਂ ਜਿਉਂ ਸੁਣਦਾ ਮਨ ਵਿੱਚ ਪਿਆਰ ਵੱਧਦਾ ਚੱਲ ਤੇ ਕਿੰਨਾ ਚੰਗਾ ਲੱਗਦਾ ਮੇਰੇ ਹਰ ਪ੍ਰੀਤ ਨੂੰ ਕਿ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀ ਪਿਆਰ ਆਉਂਦਾ ਵੀ ਮੇਰਾ ਤਾਂ ਭਰਾ ਹੈ ਦੇਈਏ ਕੀ ਉਹਨੂੰ ਸੀਸ ਵੱਟ ਕੇ ਬਣਾ ਦਿਓੜਾ ਗੱਲਾਂ ਜੋ ਸੁਣਾਵੇ ਤੇਰੀਆਂ ਸੀਸ ਵੱਟ ਕੇ ਬਣਾ ਦੇ ਮੂੜਾ ਗੱਲਾਂ ਜੋ ਸੁਣਾਵੇ ਸ਼ਿਰਾਜ ਤੋਂ ਆਇਆ ਇਰਾਨ ਤੋਂ ਉਹ ਹਿੰਦੁਸਤਾਨ ਦੀ ਹੱਦ ਟੱਪਿਆ ਤੇ ਇੱਥੇ ਇੱਕ ਮੀਆਂ ਮਜਨੂੰ ਨਾਮ ਦਾ ਜੋ ਲੈਲਾ ਨੂੰ ਪਿਆਰ ਕਰਦਾ ਸੀ ਇਹਦਾ ਇਸ਼ਕੇ ਮਜਾਜ਼ੀ ਦੇ ਵਿੱਚ ਪਿਆ ਹੋਇਆ ਸੀ ਉਸ ਨੂੰ ਪਤਾ ਲੱਗਿਆ ਕਿ ਕਾਫਲਾ ਉਸ ਸ਼ਹਿਰ ਤੋਂ ਆਇਆ ਪਤਾ ਕਰਦੇ ਕਰਦੇ ਪਤਾ ਲੱਗਿਆ ਵੀ ਇੱਕ ਕੋਈ ਪ੍ਰੇਮੀ ਉਸ ਗਲੀ ਚੋਂ ਆਇਆ ਜਿਸ ਥਾਂ ਦੇ ਉੱਤੇ ਲੈਲਾ ਰਹਿੰਦੀ ਅਰੇ ਕੁੱਤਾ ਹੈ ਜਿਹੜਾ ਉਸ ਗਲੀ ਵਿੱਚ ਘੁੰਮਦਾ ਉਸ ਨਾਲ ਗੱਲ ਕਰੀ ਉਹ ਕਹਿੰਦਾ ਹਾਂ ਮੀਆਂ ਮਜਨੂੰ ਮੈਂ
ਲੈਲਾ ਦੀ ਗਲੀ ਚੋਂ ਆਇਆ ਤੇ ਆ ਕੁੱਤਾ ਵੀ ਉੱਥੇ ਰਹੀ। ਉਸ ਵੇਲੇ ਕੁੱਤੇ ਨੂੰ ਸਿਜਦੇ ਕਰਨ ਲੱਗ ਗਿਆ, ਮੱਥੇ ਟੇਕਣ ਲੱਗ ਗਿਆ। ਲੋਕ ਹੱਸਦੇ ਨੇ ਸਾਰੇ ਵੀ ਝੱਲਾ ਹੋ ਗਿਆ, ਕੁੱਤੇ ਨੂੰ ਮੱਥੇ ਟੇਕ। ਕਹਿੰਦਾ ਇਹ ਲੋਕੋ ਤੁਹਾਨੂੰ ਨੀ ਪਤਾ, ਇਹ ਕੁੱਤੇ ਨੇ ਰੱਜ ਰੱਜ ਕੇ ਦੀਦਾਰ ਕੀਤਾ ਲੈਲਾ ਦਾ, ਇਹ ਮੇਰੇ ਨਾਲੋਂ ਹਜ਼ਾਰਾਂ ਗੁਣਾ ਚੰਗਾ। ਉਸ ਤੋਂ ਗੱਲਾਂ ਪੁੱਛਣ ਲੱਗ ਗਿਆ। ਕਾਫਲਾ ਦੂਏ ਦਿਨ ਤੁਰ ਪਿਆ, ਸਾਰਾ ਸਮਾਨ ਸਿਰ ਤੇ ਰੱਖ ਲਿਆ ਮੀਆਂ ਮਜਨੂ ਨੇ। ਤੁਰਿਆ ਜਾਂਦਾ ਤੇ ਜਦ ਗੱਲ ਮੁੱਕ ਜਾਂਦੀ ਹੈ ਫੇਰ ਕਹਿੰਦਾ ਹੋਰ ਕਿਵੇਂ ਹੈ ਗੱਲ, ਉੱਥੋਂ ਹੀ ਉਹ ਫੇਰ ਸ਼ੁਰੂ ਕਰ ਲੈਂਦਾ। ਐਸਾ ਦੱਸਦੇ ਨੇ ਕਿ ਦਿੱਲੀ ਆ ਗਈ, ਲੇਕਿਨ ਉਹ ਇੱਕੋ ਗੱਲ ਬਾਰ ਬਾਰ ਸੁਣੀ ਗਿਆ, ਕਿਉਂਕਿ ਪਿਆਰੇ ਦੀ ਗੱਲ, ਮਹਾਂਪੁਰਸ਼ ਨਾਲ ਪਿਆਰ ਹੈ ਤਾਂ ਮਹਾਂਪੁਰਸ਼ ਦੀ ਗੱਲ, ਗੁਰੂ ਨਾਲ ਪਿਆਰ ਹੈ ਗੁਰੂਆਂ ਦੀ ਬਾਤ, ਪਰਮੇਸ਼ਰ ਨਾਲ ਪਿਆਰ ਹੈ ਤਾਂ ਪਰਮੇਸ਼ਰ ਦੀ ਬਾਤ। ਉਹ ਗੱਲਾਂ ਸੁਣ ਕੇ ਰੱਜ ਨਹੀਂ ਆਇਆ ਕਰਦਾ, ਇੱਕੋ ਗੱਲ ਚਾਹੇ ਹਜ਼ਾਰ ਵਾਰੀ ਸੁਣ ਲਓ ਅੱਕਦਾ ਨਹੀਂ, ਕਿਉਂਕਿ ਉਹ ਪਿਆਰ ਦੀ ਗੱਲ ਹੈ। ਹਰ ਵਾਰੀ ਨਵੀਂ ਝੁੰਝਣੀ ਦਿੰਦੀ ਹੈ, ਨਵੀਂ ਚਮਾਟ ਦਿੰਦੀ ਹੈ, ਨਵੀਂ ਰੋਸ਼ਨੀ ਦਿੰਦੀ ਹੈ। ਉਹ ਗੱਲ ਪੁਰਾਣੀ ਹੁੰਦੀ ਨਹੀਂ, ਅਸੀਂ ਉਹੀ ਬਾਣੀ ਪੜ੍ਹਦੇ ਹਾਂ ਪਰਮੇਸ਼ਰ ਦੀ, ਰੋਜ਼ ਪੜ੍ਹਦੇ ਹਾਂ ਪੁਰਾਣੀ ਹੁੰਦੀ ਹੈ। ਉਹ ਹਰ ਰੋਜ਼ ਨਵਾਂ ਸਵਾਦ ਨਵੇਂ ਤਰੀਕੇ ਦੇ ਨਾਲ ਸਾਡੇ ਹਿਰਦੇ 'ਚ ਆ ਕੇ ਸਾਨੂੰ ਮੁੜ ਕੇ ਜਿਉਂਦਿਆਂ ਦੇ ਵਿੱਚ ਸ਼ਾਮਿਲ ਕਰ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ ਕਿ ਹਮਰੀ ਵੇਦਨ ਹਰ ਪ੍ਰਭ ਜਾਣਾ ਹੈ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਤੀਰ, ਜਨ ਨਾਨਕ ਕੀ ਹਰ ਆਸ ਪਜਾਵੋ, ਹਰ ਦਰਸ਼ਨ ਸਾਰਥ। ਸੋ ਇਸ ਤਰ੍ਹਾਂ ਦੇ ਭਾਵ ਦੇ ਵਿੱਚ ਭਾਈ ਲਾਲੋ ਇਕਾਂਤ ਚਲਿਆ ਜਾਂਦਾ, ਨੈਣਾ ਤੋਂ ਨੀਰ ਵਰਸਦਾ, ਲੋਕ ਹੈਰਾਨ ਨੇ ਵੀ ਗੁਰੂ ਅਮਰਦਾਸ ਤਾਂ ਦੂਰ ਨਹੀਂ ਹੈ, ਥੋੜ੍ਹੀ ਦੂਰ ਨੇ ਇੱਥੋਂ, ਇਹ ਜਾ ਸਕਦਾ ਨਹੀਂ। ਕਹਿੰਦਾ ਭਾਈ ਪਾਰੋ ਮੈਨੂੰ ਦਰਸ਼ਨ ਕਰਾ ਦੇ। ਦਰਸ਼ਨਾਂ ਦਾ ਵੀ ਫਰਕ ਹੁੰਦਾ, ਸਰੀਰ ਦੇ ਦਰਸ਼ਨ ਕਰ ਲੈਣਾ ਮਹਾਤਮਾ ਦੇ ਕੋਈ ਬਾਤ ਨਹੀਂ ਹੋਇਆ ਕਰਦੀ, ਸਰੀਰ ਜਿਹਾ ਜਿਹਾ ਪਰਮੇਸ਼ਰ ਨੇ ਦਿੱਤਾ, ਜਿਹੇ ਜਿਹੇ ਵਸਤਰ ਪਹਿਨਦਾ ਉਹ ਅਜੇ ਹੀ ਨਜ਼ਰ ਆਏਗਾ। ਮਹਾਤਮਾ ਦੇ ਦਰਸ਼ਨ ਉਸਦਾ ਬਚਨ ਹੁੰਦਾ, ਉਸਦੀ ਅੰਦਰਲੀ ਵਸਤਾ ਹੁੰਦੀ ਹੈ, ਜੇ ਖੁੱਲ ਜਾਵੇ ਉਹ ਵੀ, ਅਧਿਕਾਰੀ ਨਾ ਹੋਵੇ ਨਹੀਂ ਖੁੱਲਦਾ, ਚੁੱਪ ਰਹਿੰਦਾ। ਮਹਾਤਮਾ ਦੇ ਦਰਸ਼ਨ ਅੰਤਰੀਵ ਦਰਸ਼ਨ ਹੋਇਆ ਕਰਦੇ ਹਾਂ, ਬਾਹਰਲੇ ਦਰਸ਼ਨ ਵੀ ਫਲ ਰੱਖਦੇ ਨੇ ਬਹੁਤ ਵੱਡਾ, ਲੇਕਿਨ ਅੰਦਰਲੇ ਦਰਸ਼ਨ ਉਸ ਤੋਂ ਹਜ਼ਾਰ ਗੁਣਾ ਫਲ ਜ਼ਿਆਦਾ ਦੱਸਦੇ। ਜਿਸ ਬਾਅਦ ਭਾਈ ਲਾਲੋ ਦੀ ਵਾਰੀ ਆਈ, ਆਪ ਤੋਂ ਵੈਰਾਗ ਨਾ ਸਾਂਭਿਆ ਗਿਆ, ਜੋ ਪਿਆਰ ਦੇ ਵਿੱਚ ਸਮਾਂ ਕੱਢਿਆ ਸੀ ਉਹ ਸਾਰਾ ਸਮਾਂ ਇਕੱਠਾ ਹੋ ਕੇ ਹਿਰਦੇ ਦੇ ਉੱਤੇ ਛਾ ਗਿਆ, ਇੰਨਾ ਜਲ ਨੇਤਰਾਂ ਚੋਂ ਆਇਆ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ, ਕਿਹਾ ਭਾਈ ਲਾਲੋ ਤੂੰ ਤਾਂ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਸੰਗਤ ਆਪਣੇ ਆਪਣੇ ਥਾਂ ਤੇ ਬੈਠੀ, ਗੁਰੂ ਮਹਾਰਾਜ ਜੀ ਸਭ ਨੂੰ ਮਿਲੇ, ਤੇ ਜਦੋਂ ਭਾਈ ਲਾਲੋ ਦੀ ਵਾਰੀ ਆਈ ਤਾਂ ਉਸ ਵੇਲੇ ਆਪਨੇ ਪੁੱਛਿਆ ਕਿ ਭਾਈ ਲਾਲੋ ਇਹਨੇ ਕੀ ਮਨੋਰਥ ਲੈ ਕੇ ਆਇਆ। ਉਸ ਵੇਲੇ ਆਪਨੇ ਇਸ ਤਰ੍ਹਾਂ ਬੇਨਤੀ,
ਫਿਰਦਾ ਮੈਂ ਦੁਆਰੇ ਫਿਰ ਆ ਗਿਆ, ਆਪਣੀ ਚਰਨੀ ਲਾ ਲੈ ਮਾਲਕਾ, ਫਿਰਦਾ ਮੈਂ ਦੁਆਰੇ ਫਿਰ ਆ ਗਿਆ, ਆਪਣੀ ਚਰਨੀ ਲਾ ਲੈ ਮਾਲਕਾ।
ਮਾਲਕਾ
ਐਸੀ ਬੇਨਤੀ ਹਿਰਦੇ ਤੋਂ ਕੀਤੀ, ਨੇਤਰਾਂ ਵਿੱਚ ਜਲ ਜਾ ਰਹੇ, ਪੂਰਾ ਹੀ ਪ੍ਰੇਮ ਦਾ ਸਰੂਪ ਬਣਿਆ ਹੋਇਆ ਬੇਨਤੀ ਕਰਦਾ ਪਾਤਸ਼ਾਹ, ਬੇਅੰਤ ਜਨਮ ਬੀਤ ਗਏ, ਹੁਣ ਕਿਰਪਾ ਕਰ ਆਪਣਾ ਬਣਾ ਲੈ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਨਾਮ ਦੀ ਦਾਤ ਬਖਸ਼ੀ ਦੇ ਨਾਲ ਉਪਦੇਸ਼ ਦਿੱਤਾ ਕਿ ਭਾਈ ਸਾਰੀ ਸੰਗਤ ਦੇ ਵਾਸਤੇ ਹੀ ਹੈ ਕਿ ਤੁਸੀਂ ਬਾਣੀ ਪੜ੍ਹਿਆ ਕਰੋ, ਬਾਣੀ ਸ਼ੁੱਧ ਪੜ੍ਹਿਆ ਕਰੋ, ਬਾਣੀ ਕੰਠ ਕਰੋ, ਬਾਣੀ ਦਾ ਕੀਰਤਨ ਕਰੋ, ਤੇ ਜੋ ਕੁਛ ਵੀ ਕਰਨਾ ਉਹ ਚਿੱਤ ਨੂੰ ਇਕਾਗਰ ਕਰਕੇ ਕਰੋ। ਚਿੱਤ ਦੀ ਇਕਾਗਰਤਾ ਦਾ ਫਲ ਹੋਇਆ ਕਰਦਾ। ਜਸ ਕਰੋ ਵਾਹਿਗੁਰੂ ਦਾ ਪਿਆਰਿਓ
ਕਰਕੇ